ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਆਸਟ੍ਰੇਲੀਆ ਵਿਚਲੇ ਚੀਨ ਦੇ ਰਾਜਦੂਤ ਦਾ ਕਹਿਣਾ ਹੈ ਕਿ ਹਾਲ ਵਿੱਚ ਹੀ ਹੋਈ ਗੱਲਬਾਤ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਇੱਕ ਨਵੇਂ ਮੋੜ 'ਤੇ ਪਹੁੰਚੇ ਹਨ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ SES ਲਈ $132 million ਦੀ ਫੰਡਿੰਗ ਦਾ ਕੀਤਾ ਐਲਾਨ। ਅਤੇ ਖੇਡਾਂ ਵਿੱਚ T20 ਦੱਖਣੀ ਅਫਰੀਕਾ ਨੇ ਭਾਰਤ ਨੂੰ 4 wickets ਦੇ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਆਸਟ੍ਰੇਲੀਆ ਵਿਚਲੇ ਚੀਨ ਦੇ ਰਾਜਦੂਤ ਦਾ ਕਹਿਣਾ ਹੈ ਕਿ ਹਾਲ ਵਿੱਚ ਹੀ ਹੋਈ ਮੰਤਰੀ ਪੱਧਰ ਵਾਲੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਇੱਕ ਨਵੇਂ ਮੋੜ 'ਤੇ ਪਹੁੰਚ ਗਏ ਹਨ। ਸਿੰਗਾਪੁਰ ਵਿੱਚ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਅਤੇ ਉਹਨਾਂ ਦੇ ਹਮਰੁਤਬਾ ਜਨਰਲ ਵੇਈ ਫਾਂਗ ਦਰਮਿਆਨ ਹੋਈ ਇੱਕ ਗੱਲਬਾਤ ਤੋਂ ਬਾਅਦ ਰਾਜਦੂਤ ਸ਼ਿਆਓ ਛਿਆਨ ਨੇ ਇਹ ਟਿੱਪਣੀ ਕੀਤੀ ਹੈ। ਜਦੋਂ ਤੋਂ ਆਸਟ੍ਰੇਲੀਆ ਨੇ COVID-19 ਦੀ ਉਤਪਤੀ ਦੀ ਜਾਂਚ ਬਾਰੇ ਮੰਗ ਕੀਤੀ ਸੀ, ਉਦੋਂ ਤੋਂ ਹੀ ਦੋਹਾਂ ਦੇਸ਼ਾਂ ਦੇ ਸਬੰਧ ਠੰਡੇ ਬਸਤੇ ਵਿੱਚ ਪੈ ਗਏ ਸਨ ਅਤੇ ਇਸ ਕਾਰਨ ਪਹਿਲੇ ਨੰਬਰ 'ਤੇ ਮੰਨੇ ਜਾਣ ਵਾਲੇ ਆਸਟ੍ਰੇਲੀਆ ਦੇ ਵਪਾਰਕ ਭਾਈਵਾਲ ਦੇ ਨਾਲ ਕਈ ਪ੍ਰਕਾਰ ਦੇ ਵਿਵਾਦ ਪੈਦਾ ਹੋ ਗਏ ਸਨ। ਚੀਨ ਵੱਲੋਂ ਹਾਲ ਵਿੱਚ ਹੀ ਸੋਲੋਮਨ ਟਾਪੂ ਦੇ ਨਾਲ ਕੀਤੇ ਸੁਰੱਖਿਆ ਸਮਝੌਤਿਆਂ ਤੋਂ ਬਾਅਦ ਤਣਾਅ ਕਾਫੀ ਵਧਿਆ ਹੋਇਆ ਹੈ ਕਿਉਂਕਿ ਚੀਨ ਨੇ ਪ੍ਰਸ਼ਾਂਤ ਦੇ ਦੂਜੇ ਹੋਰਨਾਂ ਦੇਸ਼ਾਂ ਨਾਲ ਵੀ ਸਮਝੌਤਿਆਂ ਦੀ ਮੰਗ ਕੀਤੀ ਹੈ। ਪਰ ਹੁਣ ਸ੍ਰੀ ਸਿਆਓ ਦਾ ਕਹਿਣਾ ਹੈ ਕਿ ਚੀਨ ਆਸਟ੍ਰੇਲੀਆ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਉਹਨਾਂ ਇਹ ਵੀ ਕਿਹਾ ਕਿ ਚੀਨ ਪ੍ਰਸ਼ਾਂਤ ਦੇਸ਼ਾਂ ਦੇ ਨਾਲ ਟਿਕਾਊ ਵਿਕਾਸ ਅਤੇ ਖੇਤਰ ਵਿੱਚ ਸਹਿਯੋਗ ਦੇ ਨਾਲ ਨਾਲ ਆਸਟ੍ਰੇਲੀਆ ਦੇ ਨਾਲ ਹੋਰ ਚਰਚਾ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਦਾ ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਦੇ ਰੱਖਿਆ ਰਣਨੀਤੀ ਅਤੇ ਸਮਰੱਥਾ ਦੇ ਸੀਨੀਅਰ ਵਿਸ਼ਲੇਸ਼ਕ ਡਾਕਟਰ ਮੈਲਕਮ ਡੇਵਿਸ ਨੇ SBS ਨਿਊਜ਼ ਨੂੰ ਦੱਸਿਆ ਕਿ ਇਹ ਰਿਸ਼ਤਾ ਬਹਾਲ ਹੋਣ ਵਿੱਚ ਅਜੇ ਕਾਫੀ ਲੰਬਾ ਸਫ਼ਰ ਤੈਅ ਕਰਨਾ ਹੋਵੇਗਾ।
I think that what it is, it's the beginning of a process of discussion that will be fraught with risk in terms of breakdowns and in terms of the Chinese demanding we make all sorts of concessions, which we shouldn't make. And we need to recognize that it's not just about Australia and China in terms of issues such as trade. It's also about the broader issues of China's behavior in the Indo-Pacific region, concerns over Taiwan, the South China Sea, and the South Pacific.
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਫੈਰੋਟੇ ਨੇ ਸਟੇਟ ਐਮਰਜੈਂਸੀ ਸੇਵਾ SES ਲਈ $132.4 million ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਨਿਊ ਸਾਊਥ ਵੇਲਜ਼ ਵਿੱਚ 2 ਨਿਯੰਤਰਣ ਕੇਂਦਰ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ ਇੱਕ ਲਿਜ਼ਮੋਰ ਦੇ ਵਿੱਚ ਹੋਵੇਗਾ। ਅਜਿਹਾ ਇਸ ਸਾਲ ਦੇ ਸ਼ੁਰੂ ਵਿੱਚ ਆਏ ਵੱਡੇ ਤੂਫਾਨਾਂ ਅਤੇ ਹੜ੍ਹਾਂ, ਖਾਸ ਕਰਕੇ ਉੱਤਰੀ ਨਦੀਆਂ ਵਾਲੇ ਖੇਤਰ ਅਤੇ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਲਈ ਰਾਜ ਸਰਕਾਰ ਵੱਲੋਂ ਕੀਤੀ ਜਵਾਬੀ ਕਾਰਵਾਈ ਹੈ। ਸ਼੍ਰੀ ਪੈਰੋਟੇ ਨੇ ਕਿਹਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਭਾਈਚਾਰੇ ਭਵਿੱਖ ਦੀਆਂ ਆਫਤਾਂ ਲਈ ਤਿਆਰ ਹਨ।
We want to ensure that the state emergency services has the equipment they need to keep people safe. It's obviously been a very difficult time for the communities in the Northern Rivers. As I have said and as our government has committed, we will be here every step of the way.
LGBTIQ+ ਦੇ ਸਮਰਥਕ ਡਾਕਟਰ ਸ਼ਰਲਿਨ ਰੋਜ਼ ਦਾ ਕਹਿਣਾ ਹੈ ਕਿ ਉਹ ਇਸ ਸਾਲ ਦੇ ਮਹਾਰਾਣੀ ਦੇ ਜਨਮ ਦਿਨ ਵਾਲੇ ਦਿਨ ਸਨਮਾਨ ਪ੍ਰਾਪਤ ਕਰਨ ਵਾਲੇ 992 ਆਸਟ੍ਰੇਲੀਅਨ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਸਮੇਂ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਗਵਰਨਰ ਜਨਰਲ ਡੇਵਿਡ ਹਰਲੇ ਨੇ ਕਿਹਾ ਕਿ ਸਨਮਾਨਾਂ ਨੂੰ ਪ੍ਰਾਪਤ ਕਰਨ ਵਾਲਿਆਂ ਨੇ ਨਿਸਵਾਰਥਤਾ, ਉੱਤਮਤਾ ਅਤੇ ਸੇਵਾ ਪ੍ਰਤੀ ਵਚਨਬੱਧਤਾ ਵਾਲੇ ਗੁਣ ਦਰਸਾਏ ਹਨ। ਵੀਰਾਜੂਰੀ ਦੀ ਔਰਤ ਯੋਵਨ ਵੈਲਡਨ ਨੂੰ NSW ਵਿੱਚ ਸਵਦੇਸ਼ੀ ਭਾਈਚਾਰੇ ਦੇ ਲੋਕਾਂ ਲਈ ਕੀਤੀ ਉਹਨਾਂ ਦੀ ਸੇਵਾ ਵਾਸਤੇ ਵੀ 2022 ਵਾਲੇ ਕੁਈਨਸ ਬਰਥਡੇ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਮਹਾਮਾਰੀ ਦੌਰਾਨ ਲੀਡਰਸ਼ਿਪ ਦਿਖਾਉਣ ਵਾਲੇ ਆਸਟ੍ਰੇਲੀਆ ਦੇ ਸਾਬਕਾ ਮੁੱਖ ਮੈਡੀਕਲ ਅਫਸਰ ਬ੍ਰੈਂਡਨ ਮਰਫੀ, ਕੁਈਨਜ਼ਲੈਂਡ ਦੇ ਸਾਬਕਾ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਅਤੇ ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀ ਕੈਰੀ ਚੈਂਟ ਨੂੰ ਵੀ ਸਨਮਾਨਿਆ ਗਿਆ ਹੈ। ਸਵਰਗੀ ਸ਼ੇਨ ਵਾਰ ਨੂੰ ਆਰਡਰ ਆਫ ਆਸਟ੍ਰੇਲੀਆ ਪ੍ਰਦਾਨ ਕੀਤਾ ਗਿਆ ਹੈ। ਸਨਮਾਨਿਤ ਕੀਤੇ ਹੋਰ ਖਿਡਾਰੀਆਂ ਵਿੱਚ ਸੇਵਾ ਮੁਕਤ ਹੋਈ ਟੈਨਿਸ ਦੀ ਖਿਡਾਰਨ ਐਸ਼ ਬਾਰਟੀ, ਗੋਲਫਰ ਐਡਮ ਸਕੌਟ, ਕ੍ਰਿਕਟਰ ਡਗ ਵਾਲਟਰਸ, ਸਕੀਅਰ ਜਕਾਰਾ ਐਂਥਨੀ ਅਤੇ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਕਪਤਾਨ ਮੈਗ ਲੈਨਿੰਗ ਵੀ ਸ਼ਾਮਲ ਹਨ। ਡਾਕਟਰ ਰੌਬਿਨਸਨ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਉਹਨਾਂ ਨੂੰ ਆਪਣੇ ਕੀਤੇ ਉਸ ਕੰਮ ਉੱਤੇ ਮਾਣ ਹੈ ਜੋ ਉਹਨਾਂ ਨੇ 2017 ਵਿੱਚ ਸਮਲਿੰਗੀ ਵਿਆਹਾਂ ਦੇ ਕਾਨੂੰਨੀਕਰਨ ਦੇ ਸਮਰਥਨ ਲਈ ਕੀਤਾ ਸੀ।
We have come a long way in Australia in terms of our attitudes towards LGBTIQ plus people, but as we saw during the recent election campaign, you know, transgender people were being targeted, and that's really inappropriate and it shouldn't happen. So I think that getting LGBTIQ plus recognition is really good, but I think there's still so much more to be done, and that we still need to keep working until everyone in our community is recognised and treated equally.
1788 ਤੋਂ ਲੈ ਕੇ 1928 ਦੌਰਾਨ ਹੋਏ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਦੇ ਕਤਲੇਆਮ, ਜਿਸ ਨੂੰ ਫਰੰਟੀਅਰ ਵਾਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੌਰਾਨ ਮਾਰੇ ਗਏ ਲੋਕਾਂ ਲਈ ਇੱਕ ਯਾਦਗਾਰੀ ਸਮਾਗਮ ਆਯੋਜਿਤ ਕੀਤਾ ਗਿਆ ਹੈ। ਨਿਊਕਾਸਲ ਦੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ 11,000 ਤੋਂ 18,000 ਆਦਿਵਾਸੀ ਲੋਕਾਂ ਦੀ ਮੌਤ ਇਸ ਸਮੇਂ ਦੌਰਾਨ ਹੋਈ ਸੀ ਅਤੇ ਇਹਨਾਂ ਵਿੱਚੋਂ ਅੱਧਿਆਂ ਨੂੰ ਪੁਲਿਸ ਜਾਂ ਹੋਰ ਸਰਕਾਰੀ ਬਲਾਂ ਨੇ ਮਾਰ ਮੁਕਾਇਆ ਸੀ। ਇਹ ਅੰਦਾਜ਼ਾ ਵੀ ਲਗਾਇਆ ਗਿਆ ਹੈ ਕਿ ਆਦਿਵਾਸੀ ਮੌਤਾਂ ਦੀ ਗਿਣਤੀ ਕੋਲੋਨਾਈਜ਼ਰ ਲੋਕਾਂ ਦੀ ਮੌਤਾਂ ਨਾਲੋਂ 27 ਤੋਂ 33 ਗੁਣਾ ਵੱਧ ਸੀ। ਯੂਹਲੇਈ ਆਦਿਵਾਸੀ ਬਜ਼ੁਰਗ ਅਤੇ ਕਾਰਕੁਨ ਗੇਲਾਰ ਮਾਈਕਲ ਐਂਡਰਸਨ ਨੇ ਇਸ ਸੰਮੇਲਨ ਦੌਰਾਨ ਕਿਹਾ ਕਿ ਜੋ ਕੁਝ ਵੀ ਵਾਪਰਿਆ ਹੈ ਉਹ ਤਾਂ ਵਿਆਪਕ ਤੌਰ 'ਤੇ ਅਜੇ ਜਾਣਿਆ ਹੀ ਨਹੀਂ ਗਿਆ।
One of the main impacts we suffered from our old people was the impact of that what they call the scorched earth principle. And that was that as far as they were concerned, they couldn't enslave Aboriginal people. And as a consequence of that, they decided that, they're no good. They're not good workers. It's very hard to sort of tame them, as they were saying, but they're in the way.
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਗੈਂਗ ਹਿੰਸਾ ਪ੍ਰਤੀ ਸਰਕਾਰਾਂ ਦੀ ਪ੍ਰਤੀਕਿਰਿਆ ਨੂੰ ਸੁਧਾਰਨ ਲਈ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ। ਮਿਸ ਆਰਡਨ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਸੰਸਦ ਵਿਚਲੇ ਮੈਂਬਰ ਟ੍ਰੈਵਰ ਮੈਲਾਰਡ ਅਤੇ ਕ੍ਰਿਸ ਫਾਫੋਈ ਸੰਸਦ ਨੂੰ ਛੱਡ ਰਹੇ ਹਨ। ਸਪੀਕਰ ਮੈਲਾਰਡ ਨੂੰ ਪਹਿਲੀ ਵਾਰ 1984 ਵਿੱਚ ਸੰਸਦ ਮੈਂਬਰ ਵਜੋਂ ਚੁਣਿਆ ਗਿਆ ਸੀ ਅਤੇ ਇਹ ਹੁਣ ਯੂਰਪ ਵਿਚਲਾ ਇੱਕ ਕੂਟਨੀਤਕ ਅਹੁਦਾ ਸੰਭਾਲਣਗੇ। ਜਦਕਿ ਸ਼੍ਰੀ ਫਾਫੋਈ ਨੇ ਨਿਆਂ, ਇਮੀਗ੍ਰੇਸ਼ਨ ਅਤੇ ਪ੍ਰਸਾਰਣ ਵਾਲਾ ਪੋਰਟਫੋਲੀਓ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੋਰਟੋ ਵਿਲੀਅਮਸ ਦਾ ਮੌਜੂਦਾ ਪੁਲਿਸ ਵਾਲਾ ਵਿਭਾਗ ਬਦਲ ਕੇ ਉਹਨਾਂ ਨੂੰ ਕੰਜ਼ਰਵੇਸ਼ਨ ਅਤੇ ਅਪੰਗਤਾ ਮੁੱਦਿਆਂ ਵਾਲਾ ਵਿਭਾਗ ਦਿੱਤਾ ਜਾ ਰਿਹਾ ਹੈ।
Porto and I share a view that at this time it's critical that our focus and time is on supporting the police, implementing our record investment in the front line, passing our further gun law reforms and developing additional measures to deal with the current escalation in gang tensions and violence. That focus currently has been lost. Porto is a capable minister and retains my confidence. That's why she is still in cabinet. But change is required.
Te hun chalde haan ji khedan di duniya wal. ਦੱਖਣੀ ਅਫਰੀਕਾ ਨੇ ਬੀਤੇ ਕੱਲ੍ਹ ਐਤਵਾਰ ਵਾਲੇ ਦਿਨ ਕਟਕ ਵਿੱਚ ਖੇਡੇ ਗਏ T20 ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਮਾਤ ਦੇ ਦਿੱਤੀ ਅਤੇ 5 ਮੈਚਾਂ ਵਾਲੀ ਇਸ ਲੜੀ ਵਿੱਚ 2-0 ਨਾਲ ਚੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕਾ ਦੇ ਕਪਤਾਨ ਤੈਂਬੂਆ ਬਾਵੂਮਾ ਨੇ ਟਾਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਬੱਲੇਬਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ 6 ਵਿਕਟਾਂ ਗੁਆ ਕੇ ਸਿਰਫ 148 ਦੌੜਾਂ ਹੀ ਬਣਾਈਆਂ ਸਨ। ਇਸੇ ਦੌਰਾਨ ਸ਼੍ਰੇਅਰ ਅਈਅਰ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਨੇ 18.2 ਓਵਰਾਂ ਵਿੱਚ ਹੀ 6 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। 1 ਆਸਟ੍ਰੇਲੀਅਨ ਡਾਲਰ US ਦੇ 70.27 ਸੈਂਟ ਦੇ ਬਰਾਬਰ, ਭਾਰਤ ਦੇ 54.99 ਅਤੇ ਪਾਕਿਸਤਾਨ ਦੇ 141.84 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ ਦੇ ਮੌਸਮ ਦਾ ਹਾਲ। ਕੱਲ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਮੀਂਹ ਪਵੇਗਾ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਜ਼ਿਆਦਾ ਵਧੇਗਾ, 17 ਡਿਗਰੀ। ਮੈਲਬਨ ਦੇ ਵਿੱਚ ਮੀਂਹ ਆ ਸਕਦਾ ਹੈ, 13 ਡਿਗਰੀ। ਹੋਬਾਰ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 12 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਰਹੇਗੀ, ਥੋੜ੍ਹੀ ਬਹੁਤ ਬੱਦਲਵਾਈ, 11 ਡਿਗਰੀ। ਵੋਲੋਂਗੋਂਗ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 16 ਡਿਗਰੀ। ਸਿਡਨੀ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, 17 ਡਿਗਰੀ। ਨਿਊ ਕਾਸਲ ਦੇ ਵਿੱਚ ਵੀ ਧੁੱਪ ਚੜੀ ਰਹੇਗੀ, 17 ਡਿਗਰੀ। ਬ੍ਰਿਸਬੇਨ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ, 22 ਡਿਗਰੀ। ਕੇਨਸ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 27 ਡਿਗਰੀ। ਡਾਰਵਨ ਦੇ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ 33 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।